ਉਹ ਕਿਉਂ ਭੁੱਲੇ ਜਿਹੜਾ ਮਨੁੱਖ ਦੀ ਕੀਤੀ ਹੋਈ ਕਾਲ ਨੂੰ ਕਦੇ ਅਜਾਈ ਨਹੀਂ ਜਾਣ ਦਿੰਦਾ।
ਸੋ ਕਿਉਂ ਬਿਸਰੈ ਜੇ ਕੀ ਆ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਾਨੂੰ ਕਿਉਂ ਭੁੱਲ ਜਾਵੇ ਜੇ ਕੀ ਆ ਜਾਣੈ, ਜਿਹੜਾ ਵੀ ਜੇ ਕੀ ਆ ਜਾਣੈ ਜੋ ਮਨੁੱਖ ਦੇ ਹਰ ਕੀਤੇ ਕਰਮ ਨੂੰ ਜਾਣਦਾ ਹੈ। ਭਾਵ ਅਸੀਂ ਚਾਹੇ ਕੋਈ ਗੁਪਤ ਵੀ ਕੰਮ ਕਰਦੇ ਹਾਂ, ਚਾਹੇ ਪ੍ਰਗਟ ਵੀ ਕਰਦੇ ਹਾਂ, ਉਹ ਵਾਹਿਗੁਰੂ ਸਾਡੇ ਕੀਤੇ ਨੂੰ ਜਾਣਦਾ ਹੈ। ਕਿਉਂਕਿ ਮਨੁੱਖ ਦਾ ਸੁਭਾਵ ਹੈ, ਜਿਹੜਾ ਤਾਂ ਚੰਗਾ ਕੰਮ ਹੈ ਉਹ ਤਾਂ ਲੋਕਾਂ ਦੇ ਸਾਹਮਣੇ ਕਰਦਾ ਹੈ, ਅਤੇ ਜਿਹੜਾ ਕੋਈ ਪਾਪ ਕਰਮ ਹੁੰਦਾ ਹੈ ਉਹ ਅੱਖਾਂ ਤੋਂ ਓਹਲੇ ਚੋਰੀ ਕਰਦੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਅੰਦਰ ਬਹਿ ਕੇ ਕਰਮ ਕਮਾਵੇ ਸੋ ਚਹੁ ਕੁੰਡੀ ਜਾਣੀ ਹੈ। ਜਿੰਨਾ ਤੁਸੀਂ ਮਰਜ਼ੀ ਗੁਪਤ ਕੰਮ ਕਰ ਲਵੋ, ਪਰ ਸਮਾਂ ਪਾ ਕੇ ਉਹ ਤੁਹਾਡਾ ਕਰਮਾਂ ਦਾ ਬੀਜ ਜ਼ਰੂਰ ਉਗੜੇਗਾ। ਕਿਉਂਕਿ ਜਿਹੜੇ ਧਰਤੀ ਵਿੱਚ ਬੀਜ ਡੂੰਘੇ ਵੀ ਪਏ ਹੁੰਦੇ ਨੇ ਨਾ, ਅਤੇ ਜਦੋਂ ਮੀਂਹ ਪੈਂਦਾ ਹੈ, ਲਗਾਤਾਰ ਮੀਂਹ ਪੈਂਦਾ ਹੈ, ਅਤੇ ਉਹ ਵੀ ਉੱਗ ਪੈਂਦੇ ਨੇ। ਅੰਦਰ ਕਮਾਉਣਾ ਸਰ ਪਰ ਉਗੜੈ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਸਤਿਗੁਰੂ ਕਹਿੰਦੇ ਚਾਹੇ ਧਰਤੀ ਦੇ ਹੇਠਾਂ ਭੋਰੇ ਪੱਟ ਕੇ ਵੀ ਉੱਥੇ ਵੀ ਲੁਕਵਾਂ ਕੋਈ ਆਦਮੀ ਕੰਮ ਕਰੇ ਨਾ, ਅਤੇ ਸਮਾਂ ਪਾ ਕੇ ਉਹ ਵੀ ਪ੍ਰਗਟ ਹੁੰਦਾ ਹੈ। ਭਗਤ ਕਬੀਰ ਜੀ ਨੇ ਵੀ ਇਸੇ ਗੱਲ ਉੱਤੇ ਮੋਹਰ ਲਾਈ ਹੈ, ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ, ਪ੍ਰਗਟ ਪਏ ਨਿਦਾਨ ਸਾਹਿਬ ਜਾ ਪੁੱਛੇ ਧਰਮ ਰਾਏ। ਪਹਿਲੀ ਤਾਂ ਗੱਲ ਇੱਥੇ ਵੀ ਸਾਡੇ ਕੀਤੇ ਪਾਪ ਗੁੱਝੇ ਨਹੀਂ ਰਹਿੰਦੇ, ਸਮਾਂ ਪਾ ਕੇ ਪ੍ਰਗਟ ਹੋ ਜਾਂਦੇ ਨੇ। ਪਰ ਹਾਂ, ਜੇ ਇੱਥੇ ਮਾੜਾ ਮੋਟਾ ਪੜਦਾ ਰਹਿ ਵੀ ਜਾਵੇ ਤੇ ਫਿਰ ਧਰਮਰਾਜ ਦੀ ਕਚਹਿਰੀ ਵਿੱਚ ਜਾ ਕੇ ਸਾਰਾ ਪਾਜ ਖੁੱਲ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿਉਂਕਿ ਉਹ ਵਾਹਿਗੁਰੂ ਅੰਤਰਜਾਮੀ ਹੈ, ਉਹ ਸਾਡੇ ਨਾਲ ਹੈ, ਇਸੇ ਲਈ ਉਹ ਸਾਨੂੰ ਕਿਉਂ ਭੁੱਲਦਾ ਹੈ ਜਿਹੜਾ ਸਾਡੇ ਕੀਤੇ ਹਰ ਕਰਮ ਨੂੰ ਜਾਣਦਾ ਹੈ।
ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਸਾਨੂੰ ਕਿਉਂ ਭੁੱਲ ਜਾਵੇ, ਉਹ ਸਾਨੂੰ ਕਿਉਂ ਭੁੱਲ ਰਿਹਾ ਹੈ ਜਿਨ ਸਭ ਕੁਛ ਦੀਆ, ਜਿਸਨੇ ਸਾਨੂੰ ਸਭ ਕੁਛ ਦਿੱਤਾ ਹੈ। ਜਰਾ ਸੋਚ ਕੇ ਵੇਖਿਆ ਕਰੋ, ਜਿੰਨੇ ਸੁੱਖ ਨੇ, ਜਿੰਨੇ ਪਦਾਰਥ ਨੇ, ਕੀ ਇਹ ਵਾਹਿਗੁਰੂ ਦੀਆਂ ਦਾਤਾਂ ਨਹੀਂ? ਇਹ ਸਰੀਰ ਹੈ, ਪਹਿਲਾਂ ਸਰੀਰ ਦੀ ਗੱਲ ਹੀ ਲੈ ਲਵੋ, ਅਤੇ ਇਹ ਸਰੀਰ ਜਿਸਨੂੰ ਅਸੀਂ ਆਪਣਾ ਮੰਨਿਆ ਹੋਇਆ ਹੈ, ਕੀ ਇਹ ਵਾਹਿਗੁਰੂ ਦੀ ਦਾਤ ਨਹੀਂ? ਇਸ ਲਈ ਸਤਿਗੁਰੂ ਕਹਿੰਦੇ ਨੇ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਨੇ ਹੀ ਦਿੱਤਾ ਹੈ। ਸਭ ਕੁਛ ਗੋਬਿੰਦ ਨੇ ਦੀਆ ਜਬ ਦੀਨੀ ਮਾਨੁਖ ਦੇ, ਜਦੋਂ ਤੁਹਾਨੂੰ ਮਨੁੱਖਾ ਦੇ ਵਾਹਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਇਹਦੇ ਵਿੱਚ ਹੀ ਸਾਰੇ ਸੁੱਖ ਸਾਨੂੰ ਪ੍ਰਾਪਤ ਹੁੰਦੇ ਨੇ। ਹੋਰ ਪਸ਼ੂ ਪੰਛੀ ਨੇ ਨਾ, ਉਹਨਾਂ ਕੋਲ ਰਹਿਣ ਲਈ ਘਰ ਨੇ, ਨਾ ਸੌਣ ਲਈ ਬੈੱਡ ਨੇ, ਨਾ ਕੁਝ ਹੋਰ ਹੈ, ਨਹੀਂ ਤੇ ਸਾਨੂੰ ਵੀ ਉਵੇਂ ਰਹਿਣਾ ਪੈਂਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਕਿਉਂ ਵਾਹਿਗੁਰੂ ਭੁੱਲ ਰਿਹਾ ਹੈ ਜਿਸਨੇ ਸਾਨੂੰ ਸਭ ਕੁਝ ਦਿੱਤਾ ਹੈ।
ਸੋ ਕਿਉਂ ਬਿਸਰੈ ਜੇ ਜੀਵਨ ਜੀਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਸਾਨੂੰ ਕਿਉਂ ਭੁੱਲ ਰਿਹਾ ਹੈ ਜੇ ਜੀਵਨ ਜੀਆ, ਜਿਹੜਾ ਸਾਡੇ ਸਾਰੇ ਜੀਵਾਂ ਨੂੰ ਜ਼ਿੰਦਗੀ ਦੇਣ ਵਾਲਾ ਹੈ। ਆ ਜ਼ਿੰਦਗੀ ਕਿੰਨੀ ਅਮੋਲਕ ਹੈ। ਹੁਣ ਚਾਹੇ ਮਨੁੱਖ ਦੇ ਕੋਲੇ ਲੱਖਾਂ ਕਰੋੜਾਂ ਵੀ ਡਾਲਰ ਪਏ ਹੋਣ, ਪਰ ਜਦੋਂ ਅੰਨ ਦਾ ਸਮਾਂ ਆਉਂਦਾ ਹੈ ਤਾਂ ਉਹ ਕਿਸੇ ਕੰਮ ਨਹੀਂ ਆਉਂਦੇ। ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਸਨ, ਉਹ ਕਹਿੰਦੇ ਕੋਈ ਸਾਧੂ ਸੀ ਅਤੇ ਉਸਦੇ ਬਹੁਤ ਸਾਰੇ ਚੇਲੇ ਵੀ ਸਨ, ਅਤੇ ਹੈ ਚੰਗੀ ਕਮਾਈ ਵਾਲਾ ਸੀ, ਲੋਕ ਬੜੇ ਮੰਨਦੇ ਸਨ। ਅਤੇ ਇੱਕ ਦਿਨ ਉਸਨੇ ਐਲਾਨ ਕੀਤਾ ਵੀ ਹੁਣ ਮੇਰਾ ਅੰਤ ਸਮਾਂ ਨੇੜੇ ਆ ਗਿਆ, ਜੇ ਕਿਸੇ ਨੇ ਦਰਸ਼ਨ ਦੀਦਾਰੇ ਕਰਨੇ ਨੇ ਜਾਂ ਕੋਈ ਗੱਲਬਾਤ ਪੁੱਛਣੀ ਹੈ ਉਹ ਮੇਰੇ ਕੋਲ ਆ ਸਕਦਾ। ਜਿੰਨੇ ਉਹਦੇ ਸ਼ਰਧਾਲੂ ਸਨ ਉਹ ਸਾਰੇ ਉਹ ਸਾਧੂ ਦੇ ਪਾਸ ਚਲੇ ਗਏ, ਅਤੇ ਫਿਰ ਜਦੋਂ ਉਹਨਾਂ ਦੇਖਿਆ ਵੀ ਹੁਣ ਸਮਾਂ ਬਿਲਕੁਲ ਨੇੜੇ ਆ ਚੁੱਕਿਆ ਹੈ, ਅਤੇ ਉਹਨਾਂ ਸਾਰਿਆਂ ਨੇ ਰਲ ਕੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਕੋਈ ਸਾਨੂੰ ਅੰਤਮ ਉਪਦੇਸ਼ ਦਿਓ। ਤਾਂ ਉਸ ਵੇਲੇ ਉਹ ਸਾਧੂ ਕਹਿਣ ਲੱਗਾ ਬਈ ਮੈਂ ਹੁਣ ਤੁਹਾਨੂੰ ਉਪਦੇਸ਼ ਨਹੀਂ ਦੇ ਸਕਦਾ ਕਿਉਂਕਿ ਮੇਰੇ ਕੋਲੇ ਸਮਾਂ ਬਹੁਤ ਘੱਟ ਹੈ। ਅਤੇ ਜਦੋਂ ਇਹ ਗੱਲ ਆਖੀ ਉਹ ਸਾਰੇ ਚੁੱਪ ਹੋ ਗਏ। ਫਿਰ ਉਸ ਸਾਧੂ ਨੇ ਕੀ ਕੀਤਾ, ਇੱਕ ਉਸ ਕੋਲੇ ਬੜਾ ਕੀਮਤੀ ਲਾਲ ਸੀ, ਉਸਨੇ ਆਪਣੀ ਜੇਬ ਦੇ ਵਿੱਚੋਂ ਲਾਲ ਕੱਢਿਆ ਅਤੇ ਆਪਣੇ ਸੇਵਕਾਂ ਨੂੰ ਕਹਿਣ ਲੱਗਾ ਇਹ ਲਾਲ ਲੱਖਾਂ ਕਰੋੜਾਂ ਰੁਪਏ ਦੀ ਕੀਮਤ ਦਾ ਹੈ, ਤੁਸੀਂ ਜਾਓ ਇੱਥੇ ਬਾਜ਼ਾਰ ਦੇ ਵਿੱਚ ਜਿੱਥੇ ਜੌਹਰੀਆਂ ਦੀਆਂ ਦੁਕਾਨਾਂ ਨੇ, ਉੱਥੇ ਜਾ ਕੇ ਇਸ ਲਾਲ ਨੂੰ ਵੇਚ ਕੇ ਆਓ ਅਤੇ ਉਹਨਾਂ ਨੂੰ ਇਹ ਗੱਲ ਆਖਣੀ ਵੀ ਕੁਛ ਸਮਾਂ ਕੁਛ ਸਾਨੂੰ ਸਵਾਸ ਚਾਹੀਦੇ ਨੇ, ਸਾਨੂੰ ਕੁਛ ਜੀਵਨ ਚਾਹੀਦਾ। ਅਤੇ ਜਦੋਂ ਉਹ ਸੇਵਾਦਾਰ ਗਏ ਅਤੇ ਜੌਹਰੀਆਂ ਦੀਆਂ ਦੁਕਾਨਾਂ 'ਤੇ ਚੱਕਰ ਲਾਏ, ਉਹ ਕਹਿੰਦੇ ਸਾਡੇ ਕੋਲ ਲਾਲ ਹੈ ਅਤੇ ਤੁਸੀਂ ਲਾਲ ਲੈ ਲਵੋ, ਪਰ ਸਾਨੂੰ ਇਹਦੇ ਬਦਲੇ ਜ਼ਿੰਦਗੀ ਦੇ ਦਿਓ, ਇਹਦੇ ਬਦਲੇ ਕੁਛ ਸਵਾਸ ਦੇ ਦਿਓ। ਅਤੇ ਉਹਨਾਂ ਨੇ ਜਵਾਬ ਦੇ ਦਿੱਤਾ, ਉਹ ਕਹਿਣ ਲੱਗੇ ਜਿਹੜੀ ਜ਼ਿੰਦਗੀ ਹੈ ਉਹ ਤਾਂ ਹੀਰੇ ਲਾਲਾਂ ਦੇ ਨਾਲੋਂ ਵੀ ਅਮੋਲਕ ਹੈ, ਉਹ ਨਹੀਂ ਤੁਹਾਨੂੰ ਇਸ ਇਹਨਾਂ ਹੀਰੇ ਲਾਲਾਂ ਦੇ ਬਦਲੇ ਮਿਲ ਸਕਦੀ। ਉਹ ਵਾਪਸ ਮੁੜੇ ਅਤੇ ਮਹਾਂਪੁਰਖਾਂ ਨੂੰ ਆ ਕੇ ਕਹਿਣ ਲੱਗੇ, ਮਹਾਂਪੁਰਖੋ ਬਈ ਸਾਨੂੰ ਤਾਂ ਜਵਾਬ ਮਿਲ ਗਿਆ ਹੈ, ਇਸ ਹੀਰੇ ਲਾਲਾਂ ਦੇ ਬਦਲੇ ਵੀ ਕੋਈ ਸਾਨੂੰ ਸਵਾਸ ਦੇਣ ਲਈ ਤਿਆਰ ਨਹੀਂ। ਅਤੇ ਮਹਾਂਪੁਰਖਾਂ ਨੇ ਫਿਰ ਬੜੇ ਵੈਰਾਗ ਅਤੇ ਪ੍ਰੇਮ ਦੇ ਵਿੱਚ ਆ ਕੇ ਸਾਰਿਆਂ ਨੂੰ ਇਹੀ ਬਚਨ ਕੀਤਾ ਵੀ ਗੁਰਮੁਖੋ, ਇਹ ਜਿਹੜਾ ਮਨੁੱਖਾ ਜਨਮ ਹੈ, ਮਨੁੱਖੀ ਜੀਵਨ ਕਾਲ ਹੈ, ਬੜਾ ਦੁਰਲਭ ਹੈ, ਇਹ ਬੜਾ ਹੀ ਅਮੋਲਕ ਹੈ, ਇਹ ਹੀਰੇ ਵਰਗਾ ਵੀ, ਹੀਰੇ ਨਾਲੋਂ ਵੀ, ਬਲਕਿ ਹੀਰੇ ਲਾਲਾਂ ਦੇ ਨਾਲੋਂ ਵੀ ਵੱਧ ਅਮੋਲਕ ਹੈ, ਤੁਸੀਂ ਇਸ ਨੂੰ ਅਜਾਈ ਨਾ ਗਵਾਓ, ਤੁਸੀਂ ਸਿਮਰਨ ਕਰਿਆ ਕਰੋ, ਬਾਣੀ ਪੜ੍ਹਿਆ ਕਰੋ। ਜਦੋਂ ਤੁਸੀਂ ਸਿਮਰਨ ਕਰਦੇ ਹੋ ਅਤੇ ਫਿਰ ਉਹ ਸਵਾਸ, ਉਹ ਸਮਾਂ, ਉਹ ਜੀਵਨ ਸਫਲ ਹੁੰਦਾ ਹੈ। ਅਤੇ ਜਿਹੜਾ ਤੁਹਾਡਾ ਸਮਾਂ ਉਂਝ ਲੰਘ ਜਾਂਦਾ ਹੈ ਉਹ ਕਿਸੇ ਲੇਖੇ ਵਿੱਚ ਨਹੀਂ ਹੈ। ਮਹਾਂਪੁਰਖ ਕਹਿਣ ਲੱਗੇ, ਮਨੁੱਖ ਦੇ ਸਵਾਸ ਕੋਰੇ ਕਾਗਜ਼ ਵਾਂਗ ਨੇ, ਅਤੇ ਹੁਣ ਕੋਰੇ ਕਾਗਜ਼ ਦਾ ਬਹੁਤਾ ਕੋਈ ਮੁੱਲ ਨਹੀਂ ਹੁੰਦਾ, ਪਰ ਜਦੋਂ ਉਸੇ ਕਾਗਜ਼ ਦੇ ਉੱਤੇ ਕੋਈ ਮੋਹਰ ਲੱਗ ਜਾਂਦੀ ਹੈ ਅਤੇ ਫਿਰ ਉਹੀ ਜਿਵੇਂ ਅਸਟਾਮ ਦੇ ਕਾਗਜ਼ ਹੁੰਦੇ ਨੇ ਅਤੇ ਜਾਂ ਕੋਈ ਕੈਸ਼ੀਅਰ ਚੈੱਕ ਹੁੰਦੇ ਨੇ, ਉਹਨਾਂ 'ਤੇ ਮੋਹਰ ਲੱਗ ਜਾਂਦੀ ਹੈ ਅਤੇ ਫਿਰ ਵੇਖ ਲਓ ਉਹਨਾਂ ਦੀ ਕਿੰਨੀ ਕੀਮਤ ਬਣ ਜਾਂਦੀ। ਇਸ ਲਈ ਇਕੱਲੇ ਸਵਾਸਾਂ ਦੀ ਕੋਈ ਐਡੀ ਵੈਲਿਊ ਨਹੀਂ ਹੈ, ਪਰ ਜਦੋਂ ਉਹਨਾਂ ਦੇ ਨਾਲ ਸਿਮਰਨ ਕੀਤਾ ਜਾਵੇ, ਨਾਮ ਦੀ ਮੋਹਰ ਲੱਗ ਜਾਵੇ ਅਤੇ ਫਿਰ ਉਹਨਾਂ ਦੀ ਅਸਲੀ ਕੀਮਤ ਪੈਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ, ਸੋ ਕਿਉਂ ਵਿਸਰੈ ਜੇ ਜੀਵਨ ਜੀਆ, ਉਹ ਸਾਨੂੰ ਕਿਉਂ ਭੁੱਲੇ ਜਿਸਨੇ ਸਾਨੂੰ ਅਮੋਲਕ ਜੀਵਨ ਬਖਸ਼ਿਸ਼ ਕੀਤਾ ਹੈ।
ਸੋ ਕਿਉਂ ਵਿਸਰੈ ਜੇ ਅਗਨ ਮੈਂ ਰੱਖੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਪਰ ਉਪਕਾਰ ਨੇ, ਉਹ ਸਾਨੂੰ ਕਿਉਂ ਭੁੱਲੇ ਜਿਹੜਾ ਅੱਗ ਦੇ ਵਿੱਚ ਵੀ ਸਾਡੀ ਰੱਖਿਆ ਕਰਦਾ ਹੈ। ਹਰ ਜੀਵ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ, ਉੱਥੇ ਜਠਰਾਗਨ ਅਗਨੀ ਵੀ ਤਾਂ ਹੁੰਦੀ ਹੈ, ਅਤੇ ਉਸ ਜਠਰਾਗਨ ਅਗਨੀ ਤੋਂ ਵਾਹਿਗੁਰੂ ਪਰਮੇਸ਼ਰੀ ਜੀਵ ਦੀ ਰੱਖਿਆ ਕਰਦਾ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਸਤਿਗੁਰੂ ਕਹਿੰਦੇ ਨੇ, ਸਾਨੂੰ ਕਿਉਂ ਭੁੱਲਦਾ ਹੈ ਜਿਹੜਾ ਮਾਤਾ ਦੇ ਗਰਭ ਦੇ ਵਿੱਚ ਸਾਨੂੰ ਅੱਗ ਤੋਂ ਬਚਾ ਕੇ ਰੱਖਦਾ ਹੈ।
ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੇ ਨਾਲ ਕੋਈ ਬਿਰਲਾ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣਦਾ ਹੈ।
ਸੋ ਕਿਉਂ ਵਿਸਰੈ ਜੇ ਬਿਖ ਤੇ ਕਾਢੈ।
ਸਤਿਗੁਰੂ ਕਹਿੰਦੇ ਨੇ, ਭਾਈ ਉਹ ਵਾਹਿਗੁਰੂ ਸਾਨੂੰ ਕਿਉਂ ਭੁੱਲ ਰਿਹਾ ਹੈ ਜਿਹੜਾ ਸਾਨੂੰ ਬਿਖ ਦਾ ਅਰਥ ਹੈ ਜ਼ਹਿਰ ਤੋਂ ਬਾਹਰ ਕੱਢਦੈ। ਇਹਦਾ ਮਤਲਬ ਇਹ ਆ, ਆਹ ਜਿਹੜੀ ਮਾਇਆ ਹੈ ਇਹ ਵੀ ਜ਼ਹਿਰ ਹੈ, ਆ ਜਿੰਨੇ ਨਸ਼ੇ ਨੇ ਵਿਸ਼ੇ ਨੇ ਇਹ ਵੀ ਜ਼ਹਿਰ ਨੇ, ਅਸੀਂ ਇਹਨਾਂ ਤੋਂ ਆਪਣੇ ਆਪ ਨਹੀਂ ਨਿਕਲ ਸਕਦੇ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਇਸ ਜ਼ਹਿਰ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ। ਹਜ਼ੂਰ ਕਹਿੰਦੇ ਨੇ, ਉਹ ਸਾਨੂੰ ਮਾਲਕ ਕਿਉਂ ਭੁੱਲੇ ਜਿਹੜਾ ਸਾਨੂੰ ਇਸ ਜ਼ਹਿਰ ਤੋਂ ਬਾਹਰ ਕੱਢਦਾ ਹੈ।
ਜਨਮ ਜਨਮ ਕਾ ਟੂਟਾ ਗਾਂਢਾ ਹੈ।
ਉਹ ਸਾਨੂੰ ਕਿਉਂ ਭੁੱਲੇ ਜਿਹੜਾ ਜਨਮਾਂ ਜਨਮਾਂ ਦੇ ਟੁੱਟੇ ਹੋਏ ਸਾਡੇ ਮਨ ਨੂੰ ਗੰਢਦਾ ਹੈ। ਅਸੀਂ ਹੁਣ ਜਨਮਾਂ ਜਨਮਾਂ ਤੋਂ ਵਾਹਿਗੁਰੂ ਨਾਲੋਂ ਟੁੱਟੇ ਹੋਏ ਹਾਂ ਨਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਚਾਰ ਕੋਣ ਦਹਿ ਦਿਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਮ। ਅਤੇ ਉਹ ਕਿਉਂ ਸਾਨੂੰ ਭੁੱਲ ਰਿਹਾ ਹੈ ਜਿਹੜਾ ਜਨਮਾਂ ਜਨਮਾਂ ਦੇ ਟੁੱਟੇ ਮਨ ਨੂੰ ਆਪਣੇ ਨਾਲ ਗੰਢਦਾ ਹੈ।
ਗੁਰਪੂਰੈ ਤਤ ਇਹ ਬੁਝਾਇਆ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਪੂਰੇ ਗੁਰੂ ਨੇ ਸਾਨੂੰ ਤਾਂ ਇਹੀ ਤਤ, ਇਹੀ ਨਿਚੋੜ, ਇਹੀ ਸਾਰੀਆਂ ਗੱਲਾਂ ਦਾ ਅਸਲੀ ਜਿਹੜਾ ਮੰਤਵ ਬੁਝਾ ਦਿੱਤਾ ਹੈ।
ਪ੍ਰਭ ਆਪਣਾ ਨਾਨਕ ਜਨ ਧਿਆਇਆ।
ਬਈ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਇਸੇ ਲਈ ਅਸੀਂ ਉਸ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਉਸ ਆਪਣੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਹਰ ਵੇਲੇ ਧਿਆਇਆ ਹੈ।
ਸਾਜਨ ਸੰਤ ਕਰੋ ਇਹ ਕਾਮ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਜਿੰਨੇ ਹੋਰ ਜਗਿਆਸੂ ਨੇ ਅਤੇ ਗੁਰਮੁਖ ਜਨ ਹਨ, ਉਹਨਾਂ ਸਾਰਿਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਇਹ ਸਾਡੇ ਸੱਜਣੋ ਮਿੱਤਰੋ ਅਤੇ ਸੰਤ ਲੋਕੋ, ਇੱਥੇ ਸੰਤ ਜਗਿਆਸੂ ਲਈ ਸ਼ਬਦ ਵਰਤਿਆ ਹੈ ਵੀ ਜਿਹੜੇ ਹਾਲੇ ਸਾਧਨ ਕਰ ਰਹੇ ਨੇ, ਭਗਤੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸਾਜਨ ਸੰਤ ਕਰੋ ਇਹ ਕੰਮ, ਵੀ ਇਹ ਸਾਡੇ ਸੱਜਣੋ ਮਿੱਤਰੋ ਅਤੇ ਸੰਤ ਲੋਕੋ, ਤੁਸੀਂ ਇਹੀ ਇੱਕ ਕੰਮ ਕਰੋ। ਕਿਹੜਾ ਕੰਮ ਹੈ?
ਪਾਨ ਤਿਆਗ ਜਪ ਹੋ ਹਰ ਨਾਮ।
ਤੁਸੀਂ ਹੋਰ ਸਾਰੇ ਕੰਮ ਛੱਡ ਕੇ ਤੇ ਬਸ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪੋ।
ਸਿਮਰ 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 ਸੁਖ ਪਾਵੋ।
ਇਹਦਾ ਫਲ ਕੀ ਹੋਵੇਗਾ? ਜਦੋਂ ਤੁਸੀਂ ਬਾਰ ਬਾਰ ਵਾਹਿਗੁਰੂ ਦੇ ਨਾਮ ਨੂੰ ਸਿਮਰੋਗੇ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵੀ ਵਾਹਿਗੁਰੂ ਦਾ ਸਿਮਰਨ ਕਰੋਗੇ, ਫਿਰ ਇਹਦਾ ਫਲ ਸੁਖ ਪਾਵੋ, ਤੁਸੀਂ ਆਤਮਕ ਸੁਖ ਪ੍ਰਾਪਤ ਕਰ ਲਵੋਗੇ।
ਆਪ ਜਪਹੋ ਅਵਰਹਿ ਨਾਮ ਜਪਾਵਹੋ।
ਗੁਰਮੁਖੋ, ਤੁਸੀਂ ਆਓ ਵੀ ਨਾਮ ਜਪਣਾ ਹੈ ਤੇ ਪਹਿਲਾਂ ਆਪ ਜਪੋ ਤੇ ਫਿਰ ਨਾਲ ਦੂਸਰਿਆਂ ਨੂੰ ਵੀ ਜਪਾਓ।
ਭਗਤ ਭਾਏ ਤਰੀਐ ਸੰਸਾਰ।
ਤੇ ਫਿਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਵੀ ਕਰਨੀ ਹੈ, ਕਿਉਂਕਿ ਪ੍ਰੇਮਾ ਭਗਤੀ ਕਰਕੇ ਸੰਸਾਰ ਤੋਂ ਤਰ ਜਾਈਦਾ ਹੈ।
ਦਿਨ ਭਗਤੀ ਤਨ ਹੋਸੀ ਸ਼ਾਰ।
ਯਾਦ ਰੱਖੋ, ਸਤਿਗੁਰੂ ਕਹਿੰਦੇ ਜੇ ਅਸੀਂ ਵਾਹਿਗੁਰੂ ਦੀ ਭਗਤੀ ਨਹੀਂ ਕਰਾਂਗੇ ਤੇ ਇਹ ਜਿਹੜਾ ਸਰੀਰ ਹੈ ਇਹ ਤੇ ਇੱਕ ਦਿਨ ਸ਼ਾਰ ਦਾ ਅਰਥ ਹੈ ਖਾਕ ਦੀ ਢੇਰੀ ਬਣ ਜਾਣਾ ਹੈ।
ਸਰਬ ਕਲਿਆਣ ਸੁਖ ਨਿਦ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਭਗਤੀ ਕਰਕੇ ਸਰਬ ਕਲਿਆਣ, ਵੀ ਸਾਰੇ ਸਰਬ ਕਲਿਆਣ ਦਾ ਅਰਥ ਹੈ ਸਾਰੀਆਂ ਖੁਸ਼ੀਆਂ ਤੇ ਸਾਰੇ ਸੁਖ ਤੇ ਸਾਰੇ ਖਜ਼ਾਨੇ ਤੇ ਵਾਹਿਗੁਰੂ ਦਾ ਨਾਮ ਵੀ ਪ੍ਰਾਪਤ ਹੋ ਜਾਂਦਾ ਹੈ।
ਉਡਤ ਜਾਤ ਪਾਏ ਵਿਸਰਾਮ।
ਤੇ ਵਾਹਿਗੁਰੂ ਦੀ ਭਗਤੀ ਕਰਕੇ ਆਦਮੀ ਡੁੱਬਿਆ ਜਾਂਦਾ ਵੀ ਵਿਸਰਾਮ ਹਾਸਲ ਕਰ ਲੈਂਦਾ, ਡੁੱਬਦੇ ਨੂੰ ਵੀ ਸਹਾਰਾ ਮਿਲ ਜਾਂਦਾ, ਡੁੱਬਦੇ ਨੂੰ ਵੀ ਮੁਕਾਮ ਮਿਲ ਜਾਂਦਾ ਹੈ।
ਸਗਲ ਦੁੱਖ ਕਾ ਹੋਵਤ ਨਾਸ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਜਪਹੋ ਗੁਣਤਾਸ, ਤੁਸੀਂ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ, ਇਹਦਾ ਫਲ ਸਗਲ ਦੁੱਖ ਕਾ ਹੋਵਤ ਨਾਸ, ਵੀ ਸਾਰੇ ਦੁੱਖਾਂ ਦਾ ਤੁਹਾਡਾ ਖਾਤਮਾ ਹੋ ਜਾਵੇਗਾ। ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ ਉਹਦੇ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ।
ਜੀ ਪ੍ਰੀਤ ਪ੍ਰੇਮ ਰਸ ਚਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਪਜੀ ਪ੍ਰੀਤ, ਹੁਣ ਸਾਡੇ ਮਨ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀ ਮੁਹੱਬਤ ਪੈਦਾ ਹੋ ਗਈ ਹੈ ਤੇ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੇਮ ਪੈਦਾ ਹੋ ਗਿਆ ਤੇ ਇਸ ਦੇ ਨਾਲ ਹੀ ਵਾਹਿਗੁਰੂ ਦੇ ਨਾਮ ਦਾ ਰਸ ਤੇ ਨਾਲ ਵਾਹਿਗੁਰੂ ਦੇ ਨਾਮ ਜਪਣ ਦਾ ਚਾਉ ਤੇ ਉਮਾ ਵੀ ਪੈਦਾ ਹੋ ਗਿਆ।
ਮਨ ਤਨ ਅੰਤਰ ਇਹੀ ਸੁਆਉ।
ਲੋ, ਹੁਣ ਸਾਡੇ ਮਨ ਅੰਦਰ ਵੀ ਤੇ ਤਨ ਅੰਦਰ ਵੀ ਇਹੀ ਸਾਡੇ ਜੀਵਨ ਦਾ ਸੁਆਉ ਦਾ ਅਰਥ ਹੈ ਪ੍ਰਯੋਜਨ ਬਣ ਗਿਆ, ਭਾਵ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ, ਉਸ ਵਾਹਿਗੁਰੂ ਦੇ ਨਾਮ ਰਸਤੇ ਵਿੱਚ ਪ੍ਰੇਮ ਰਸਤੇ ਵਿੱਚ ਮਗਨ ਹੋਏ ਰਹਿਣਾ, ਇਹ ਮਨ ਤਨ ਅੰਦਰ ਸਾਡੇ ਜੀਵਨ ਦਾ ਸੁਆਉ ਪ੍ਰਯੋਜਨ ਬਣ ਗਿਆ ਹੈ।
ਨੇਤਰਹੁ ਪੇਖ ਦਰਸ ਸੁਖ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹਨਾਂ ਨੇਤਰਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰਕੇ ਸੁਖ ਹੋਏ ਤੇ ਆਤਮਕ ਸੁਖ ਸੱਚਾ ਸੁਖ ਪ੍ਰਾਪਤ ਹੋ ਜਾਂਦਾ ਹੈ।
ਮਨ ਬਿਕਸੈ ਸਾਧ ਚਰਨ ਧੋਏ।
ਅਥਵਾ ਸਤਿਗੁਰੂ ਦੇ ਸਾਧ ਸੰਗਤ ਦੇ ਦਰਸ਼ਨ ਕਰਕੇ ਵੀ ਸਾਡੇ ਮਨ ਨੂੰ ਸੁਖ ਪ੍ਰਾਪਤ ਹੋ ਜਾਂਦਾ ਹੈ। ਮਨ ਬਿਕਸੈ ਸਾਧ ਚਰਨ ਧੋਏ, ਵੀ ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ, ਵੀ ਸਤਿਗੁਰੂ ਦੇ ਚਰਨਾਂ ਨੂੰ ਧੋ ਕੇ ਸਾਡਾ ਮਨ ਬਿਕਸੈ ਦਾ ਅਰਥ ਬਹੁਤ ਪ੍ਰਸੰਨ ਹੁੰਦਾ ਹੈ।
ਭਗਤ ਜਨਾ ਕੈ ਮਨ ਤਨ ਰੰਗ।
ਲੋ, ਭਗਤ ਜਨਾ ਦੇ ਮਨ ਤੇ ਤਨ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ।
ਬਿਰਲਾ ਕੋ ਪਾਵੈ ਸੰਗ।
ਐਸੇ ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਮਹਾਂਪੁਰਖ ਨੇ, ਐਸੇ ਮਹਾਂਪੁਰਖਾਂ ਦਾ ਸੰਗ ਵੀ ਕੋਈ ਵਿਰਲਾ ਹੀ ਸੱਜਣ ਪ੍ਰਾਪਤ ਕਰਦਾ ਹੈ।
ਏਕ ਬਸਤ ਦੀਜੈ ਕਰ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹੇ ਵਾਹਿਗੁਰੂ ਤੂੰ ਕਿਰਪਾ ਕਰ, ਮਾਇਆ ਦਾ ਅਰਥ ਹੈ ਮਿਹਰ ਕਰ, ਸਾਨੂੰ ਇੱਕ ਵਸਤੂ ਦੇ, ਉਹ ਵਸਤੂ ਕੀ ਹੈ? ਉਹ ਹੈ ਵਾਹਿਗੁਰੂ ਦਾ ਨਾਮ, ਕਿਰਪਾ ਕਰ ਸਾਨੂੰ ਇੱਕ ਵਸਤੂ ਦੇ ਤੇ ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਸਾਨੂੰ ਨਾਮ ਪ੍ਰਾਪਤ ਹੋ ਜਾਵੇ।
ਗੁਰਪ੍ਰਸਾਦ ਨਾਮ ਜਪ ਲਿਆ।
ਤੇ ਇਹ ਨਾਮ ਕਿੰਨਾ ਤੋਂ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਆਪ ਨਾਮ ਜਪ ਲਿਆ ਹੈ, ਭਾਵ ਹਮੇਸ਼ਾ ਲਈ ਨਾਮ ਜਪ ਰਹੇ ਨੇ, ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚੋਂ ਸਾਨੂੰ ਵੀ ਨਾਮ ਦੀ ਦਾਤ ਪ੍ਰਾਪਤ ਹੋ ਜਾਵੇ।
ਬਾਕੀ ਉਪਮਾ ਕਹੀ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਉਹਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ।
ਨਾਨਕ ਰਹਿਆ ਸਰਬ ਸਮਾਏ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਵਿੱਚ ਹੀ ਸਮਾਰਿਆ ਹੈ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਕੋਈ ਐਸੀ ਥਾਂ ਨਹੀਂ ਜਿੱਥੇ ਵਾਹਿਗੁਰੂ ਨਾ ਹੋਵੇ। ਕਿ ਸਰਬੱਤਰ ਦੇਸਾ, ਕਿ ਸਰਬੱਤਰ ਪੇਸ਼ਾ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ, ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਸਮਾ ਰਿਹਾ ਹੈ।
ਪ੍ਰਭ ਬਖਸੰਦ ਦੀਨ ਦਇਆਲ।
ਲਓ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਉਚਾਰਨ ਕਰਦੇ ਹਨ। ਉਹ ਵਾਹਿਗੁਰੂ ਬਖਸ਼ੰਦ, ਸਾਰੇ ਗੁਨਾਹਾਂ ਨੂੰ ਮੁਆਫ ਕਰਨ ਵਾਲਾ ਹੈ ਤੇ ਦੀਨਾਂ ਤੇ ਦਿਆਲਤਾ ਕਰਨ ਵਾਲਾ ਹੈ।
ਭਗਤ ਵਛਲ ਸਦਾ ਕਿਰਪਾਲ।
ਉਹ ਵਾਹਿਗੁਰੂ ਭਗਤ ਵਛਲ ਭਗਤੀ ਨਾਲ ਪਿਆਰ ਕਰਦਾ ਹੈ। ਭਗਤੀ ਤੋਖ ਦੀਨ ਕਿਰਪਾਲਾ ਗੁਣੇ ਨਾ ਕਿਤ ਹੀ ਹੈ ਭਿੱਗਾ। ਮਨੁੱਖ ਦੇ ਵਿੱਚ ਦੁਨਿਆਵੀ ਗੁਣ ਚਾਹੇ ਕਿੰਨੇ ਵੀ ਹੋਣ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਭਗਤੀ ਨਾ ਹੋਵੇ ਤੇ ਕਿਸੇ ਤਰ੍ਹਾਂ ਵੀ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਭਗਤ ਵਛਲ, ਉਹ ਵਾਹਿਗੁਰੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੇ ਸਦਾ ਹੀ ਦਿਆਲੂ ਕਿਰਪਾਲੂ ਹੈ।
ਅਨਾਥ ਨਾਥ ਗੋਬਿੰਦ ਗੋਪਾਲ।
ਤੇ ਫਿਰ ਉਹ ਵਾਹਿਗੁਰੂ ਅਨਾਥ ਨਾਥ, ਨਾਥਾਂ ਅਨਾਥਾਂ ਦਾ ਵੀ ਨਾਥ ਹੈ। ਅਨਾਥ ਕਹਿੰਦੇ ਨੇ ਜਿਸਦਾ ਕੋਈ ਸਵਾਮੀ, ਕੋਈ ਵਾਰਸ, ਮਾਤਾ ਪਿਤਾ, ਪੇਰੈਂਟਸ ਨਾ ਹੋਣ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਅਨਾਥਾਂ ਦਾ ਵੀ ਨਾਥ ਸਵਾਮੀ ਹੈ। ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ ਤੇ ਗੋਪਾਲ ਸਮੂਹ ਪ੍ਰਿਥਵੀ ਦਾ ਵੀ ਪਾਲਕ ਹੈ।
ਸਰਬ ਘਟਾ ਕਰਤ ਪ੍ਰਤਪਾਲ।
ਉਹ ਵਾਹਿਗੁਰੂ ਪਾਈ ਸਾਰੇ ਹੀ ਘਟਾਂ ਦਾ ਅਰਥ ਜਿੰਨੇ ਵੀ ਜੀਵ ਨੇ, ਜਿੰਨੇ ਸਰੀਰ ਨੇ, ਸਭ ਦੀ ਉਹੀ ਪਾਲਣਾ ਪੋਸ਼ਣਾ ਕਰ ਰਿਹਾ ਹੈ।
ਆਦਿ ਪੁਰਖ ਕਾਰਨ ਕਰਤਾਰ।
ਉਹ ਅਕਾਲ ਪੁਰਖ ਵਾਹਿਗੁਰੂ ਆਦਿ ਪੁਰਖ ਹੈ, ਭਾਵ ਸਭ ਤੋਂ ਪਹਿਲਾਂ ਉਹ ਅਕਾਲ ਪੁਰਖ ਵਾਹਿਗੁਰੂ ਮੌਜੂਦ ਸੀ ਤੇ ਉਹੀ ਕਾਰਨ ਰੂਪ ਹੈ ਤੇ ਉਹੀ ਕਰਤਾਰ ਸਿਰਜਣਹਾਰ ਹੈ।
ਭਗਤ ਜਨਾਂ ਕੇ ਪ੍ਰਾਣ ਆਧਾਰ।
ਤੇ ਉਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤ ਜਨਾਂ ਦੇ ਪ੍ਰਾਣਾਂ ਦਾ ਵੀ ਆਸਰਾ ਹੈ, ਕਿਉਂਕਿ ਵਾਹਿਗੁਰੂ ਦੇ ਭਗਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੰਨਾ ਪਿਆਰ ਕਰਦੇ ਨੇ ਜਿੰਨਾ ਕਿ ਮੱਛੀ ਪਾਣੀ ਨਾਲ ਪਿਆਰ ਕਰਦੀ ਹੈ। ਇਸੇ ਲਈ ਉਹਨਾਂ ਭਗਤ ਜਨਾਂ ਦੇ ਪ੍ਰਾਣਾਂ ਦਾ ਆਸਰਾ ਵੀ ਵਾਹਿਗੁਰੂ ਪਰਮੇਸ਼ਰ ਬਣ ਜਾਂਦਾ ਹੈ।
ਜੋ ਜੋ ਜਪੈ ਸੋ ਹੋਏ ਪੁਨੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਨਾਮ ਦੀ ਮਹਿਮਾ ਕਰਦੇ ਨੇ, ਜੋ ਜੋ ਵੀ ਜਿਹੜਾ ਜਿਹੜਾ ਵੀ ਨਾਮ ਨੂੰ ਜਪਦਾ ਹੈ ਉਹ ਭਾਈ ਪਵਿੱਤਰ ਹੋ ਜਾਂਦਾ ਹੈ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰਿਓ ਗਨਕਾ ਹੂੰ ਗਤ ਪਾਈ। ਚਾਹੇ ਕੋਈ ਪਾਪੀ ਜਪ ਲਵੇ, ਚਾਹੇ ਕੋਈ ਪੁੰਨੀ ਜਪ ਲਵੇ, ਜਿਹੜਾ ਜਿਹੜਾ ਜਪਦਾ ਉਹ ਮਹਾਨ ਪਵਿੱਤਰ ਹੋ ਜਾਂਦਾ ਹੈ।
ਭਗਤ ਭਾਈ ਲਾਵੇ ਮਨ ਹੀਤ।
ਤੇ ਹਜ਼ੂਰ ਕਹਿੰਦੇ ਨੇ ਭਗਤ ਪਾਏ ਫਿਰ ਉਹ ਪ੍ਰੇਮਾ ਭਗਤੀ ਵੀ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਲਾਵੇ ਮਨ ਹੀ, ਤੂੰ ਆਪਣੇ ਮਨ ਦਾ ਹੀਤ ਪ੍ਰੇਮ ਉਸ ਵਾਹਿਗੁਰੂ ਦੇ ਨਾਲ ਲਾ ਲੈਂਦਾ ਹੈ।
ਨਿਰਗੁਣੀ ਆਰ ਨੀਚ ਅਜਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਨਿਰਗੁਣ ਯਾਰਾ ਹਾਂ ਤੇ ਨੀਚ ਹਾਂ ਕਰਮਾਂ ਕਰਕੇ, ਤੇ ਅਜਾਨ ਬਿਲਕੁਲ ਨਾਦਾਨ ਤੇ ਬਿਲਕੁਲ ਅਗਿਆਨੀ ਹਾਂ।
ਨਾਨਕ ਤੁਮਰੀ ਸਰਨ ਪੁਰਖ ਭਗਵਾਨ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਖਟ ਪਗਾਂ ਸਪਨ ਪ੍ਰਭੂ ਜੀ, ਮੈਂ ਤੇ ਹੁਣ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ ਤੇ ਕਿਰਪਾ ਕਰੋ, ਭਾਵੇਂ ਹੈ ਤੇ ਮੈਂ ਨਿਰਗੁਣ ਯਾਰਾ, ਹੈ ਤੇ ਭਾਵੇਂ ਨੀਚ, ਪਰ ਮੈਂ ਸੁਣਿਆ ਹੈ ਤੁਹਾਡਾ ਇਹ ਬਿਰਧ ਹੈ, ਜੈਸਾ ਬਾਲਕ ਪਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਟਕੇ ਬਹੁ ਪੰਤੀ ਬਹੁੜ ਪਿਤਾ ਗਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ, ਤੁਹਾਡਾ ਬਿਰਧ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ। ਇਸ ਲਈ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ ਤੇ ਤੁਸੀਂ ਕਿਰਪਾ ਕਰੋ, ਸ਼ਰਨ ਪਿਆਂ ਦੀ ਲਾਜ ਰੱਖ ਲਓ।
ਸਰਬ ਬੈਕੁੰਠ ਮੁਕਤ ਮੋਖ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਦੀ, ਕਥਾ ਦੀ ਤੇ ਨਾਮ ਦੀ ਮਹਿਮਾ ਬੜੇ ਅਪੂਰਵ ਢੰਗ ਦੇ ਨਾਲ ਉਚਾਰਨ ਕਰਦੇ ਹਨ। ਦੋ ਦੋ ਪੰਕਤੀਆਂ ਦੇ ਇਕੱਠੇ ਅਰਥ ਲੱਗਣਗੇ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਹਜ਼ੂਰ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਵੀ ਇੱਕ ਨਿਮਕ ਨਿਮਕ ਪਰ ਨਿਮਕ ਕਹਿੰਦੇ ਨੇ ਅੱਖ ਦੇ ਖੋਲਣ ਮੀਚਣ ਨੂੰ। ਇੱਕ ਅੱਖ ਦੇ ਫੋਰੇ ਮਾਤਰ ਹਰ ਕੇ ਗੁਣ ਗਾਏ, ਜਿਨ੍ਹਾਂ ਨੇ ਵਾਹਿਗੁਰੂ ਦੇ ਗੁਣ ਗਾਏ ਨਾ ਸਾਰੇ ਬੈਕੁੰਠ ਮੁਕਤ ਮੋਖ ਪਾਏ। ਉਹਨਾਂ ਨੇ ਸਾਰੇ ਹੀ ਬੈਕੁੰਠ ਅਤੇ ਸਾਰੀਆਂ ਹੀ ਮੁਕਤੀਆਂ ਅਤੇ ਸਾਰੇ ਹੀ ਮੋਖ ਦੇ ਉਹਨਾਂ ਨੇ ਫਲ ਪ੍ਰਾਪਤ ਕਰ ਲਏ। ਭਾਵ ਜਿਹੜੇ ਵੀ ਗੁਰਸਿੱਖ ਮਾਈ ਭਾਈ ਸੰਗਤ ਵਿੱਚ ਬੈਠ ਕੇ ਆਪਣੇ ਚਿੱਤ ਬਿਰਤੀ ਨੂੰ ਸ਼ਬਦ ਨਾਲ ਜੋੜ ਕੇ ਅਤੇ ਗੁਰਬਾਣੀ ਦਾ ਕੀਰਤਨ ਕਰਦੇ ਹਨ, ਏਕ ਪਲਕ ਸੁਖਸਾਧ ਸਮਾਗਮ ਕੋਟ ਬੈਕੁੰਠੇ ਪਾਏ, ਉਹਨਾਂ ਨੂੰ ਸਾਰੇ ਬੈਕੁੰਠਾਂ ਦੇ ਸਾਰੀਆਂ ਮੁਕਤੀਆਂ ਦੇ ਅਤੇ ਸਾਰੇ ਮੋਖਾਂ ਦੇ ਫਲ ਪ੍ਰਾਪਤ ਹੋ ਜਾਂਦੇ ਨੇ। ਕਿਉਂਕਿ ਬੈਕੁੰਠ ਵੀ ਅਨੇਕਾਂ ਨੇ ਅਤੇ ਮੁਕਤੀਆਂ ਦੇ ਵੀ ਰੂਪ ਕਈ ਦੱਸੇ ਗਏ ਨੇ। ਜਿਵੇਂ ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਜਿਹੜੀਆਂ ਚਾਰ ਕਿਸਮ ਦੀਆਂ ਬੈਕੁੰਠ ਦੀਆਂ ਮੁਕਤੀਆਂ ਮੰਨੀਆਂ ਨੇ, ਸਾ ਲੋਕ, ਸਾ ਮੀਪ, ਸਾ ਰੂਪ, ਸਾ ਯੁਜ, ਇਹ ਚਾਰ ਬੈਕੁੰਠ ਦੀਆਂ ਮੁਕਤੀਆਂ ਨੇ। ਵੀ ਸਲੋਕ ਉਸ ਲੋਕ ਵਿੱਚ ਪਹੁੰਚ ਜਾਣਾ ਅਤੇ ਸਮੀਪ ਆਪਣੇ ਇਸ਼ਟ ਦੇ ਨੇੜੇ ਹੋ ਜਾਣਾ ਅਤੇ ਫਿਰ ਸਰੂਪ ਉਹਦੇ ਵਰਗਾ ਸਰੂਪ ਸ਼ਕਲੋ ਸੂਰਤ ਬਣ ਜਾਣੀ, ਸਾ ਯੁਜ, ਅਤੇ ਫਿਰ ਉਹਦੇ ਨਾਲ ਹੀ ਜੁੜ ਜਾਣਾ, ਇਹ ਬੈਕੁੰਠ ਦੀਆਂ ਮੁਕਤੀਆਂ ਨੇ। ਪਰ ਜਿਹੜੀ ਕੇਵਲ ਮੁਕਤੀ ਉਹ ਇਹਨਾਂ ਤੋਂ ਵੱਖਰੀ ਹੈ। ਕੇਵਲ ਮੁਕਤੀ ਹੈ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹਜ਼ੂਰ ਕਹਿੰਦੇ ਨੇ ਜਿਹੜਾ ਇੱਕ ਨਿਮਕ ਮਾਤਰ ਆਪਣੇ ਮਨ ਨੂੰ ਜੋੜ ਕੇ ਸਤਿਗੁਰੂ ਦੇ ਸ਼ਬਦ ਦੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ, ਉਹਨੂੰ ਸਾਰੇ ਬੈਕੁੰਠਾਂ ਦੇ ਸੁੱਖ ਅਤੇ ਸਾਰੀਆਂ ਮੁਕਤੀਆਂ ਦੇ ਸੁੱਖ ਤੇ ਕੇਵਲ ਮੁਕਤੀ ਦੇ ਵੀ ਉਹਨੂੰ ਸੁੱਖ ਪ੍ਰਾਪਤ ਹੋ ਜਾਂਦੇ ਹਨ।
ਅਨਕ ਰਾਜ ਭੋਗ ਬੜਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ।
ਹੁਣ ਅੱਗੇ ਕਥਾ ਦੀ ਮਹਿਮਾ ਸਤਿਗੁਰੂ ਲਿਖਦੇ ਨੇ, ਹਰ ਕੇ ਨਾਮ ਕੀ ਕਥਾ ਮਨ ਪਾਈ, ਵੀ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਕਥਾ ਮਨ ਨੂੰ ਪਾਈ ਹੈ, ਮਨ ਨੂੰ ਸੁਖਾਈ ਹੈ, ਮਨ ਨੂੰ ਪਸੰਦ ਆਈ ਹੈ। ਇਹਦੇ ਨਾਲ ਹੀ ਅਨਕ ਰਾਜ ਭੋਗ ਬੜਿਆਈ, ਸਾਨੂੰ ਅਨੇਕਾਂ ਹੀ ਰਾਜ ਦੇ ਸੁੱਖ ਤੇ ਭੋਗ ਪਦਾਰਥਾਂ ਦੇ ਸੁੱਖ ਤੇ ਵਡਿਆਈ ਦੇ, ਦੁਨੀਆਂ ਦੀ ਵਡਿਆਈ ਦੇ ਸਾਰੇ ਸੁੱਖ ਸਾਨੂੰ ਇਹਦੇ ਵਿੱਚੋਂ ਹੀ ਪ੍ਰਾਪਤ ਹੋ ਗਏ ਹਨ।
ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਜਿਹੜੀ ਰਸਨਾ ਹੈ ਤੇ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ। ਵਾਹਿਗੁਰੂ, 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 ਇਉਂ ਸਾਡੀ ਰਸਨਾ ਵਾਹਿਗੁਰੂ ਦੇ ਨਾਮ ਨੂੰ ਹਰ ਵੇਲੇ ਜਪਦੀ ਹੈ ਤੇ ਇਹਦੇ ਵਿੱਚੋਂ ਹੀ ਬਹੁ ਭੋਜਨ ਕਾਪਰ ਸੰਗੀਤ, ਜਿੰਨਾ ਬਹੁਤੇ ਭੋਜਨ ਪਦਾਰਥ ਖਾਣ ਦੇ ਵਿੱਚੋਂ ਸੁੱਖ ਮਿਲਦਾ ਹੈ ਤੇ ਜਿੰਨੇ ਕਾਪਰ ਦਾਰਥ ਹੈ ਕੱਪੜੇ ਪਹਿਨਣ ਦੇ ਨਾਲ ਸਾਨੂੰ ਸੁੱਖ ਮਿਲਦਾ ਹੈ ਤੇ ਸੰਗੀਤ ਸੁਣਨ ਦਾ ਜਿੰਨਾ ਸੁੱਖ ਮਿਲਦਾ ਹੈ ਉਹ ਸਾਰਾ ਸਾਨੂੰ ਨਾਮ ਦੇ ਵਿੱਚੋਂ ਪ੍ਰਾਪਤ ਹੋ ਗਿਆ ਹੈ।
ਬਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਬਸੇ ਪੂਰਨ ਗੁਰਮੰਤ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਹਿਰਦੇ ਵਿੱਚ ਬਈ ਪੂਰਨ ਗੁਰੂ ਦੇ ਮੰਤਰ ਦਾ ਅਰਥ ਹੈ ਉਪਦੇਸ਼, ਬਈ ਸਾਡੇ ਹਿਰਦੇ ਵਿੱਚ ਪੂਰੇ ਗੁਰੂ ਦੇ ਉਪਦੇਸ਼ ਵਸ ਗਏ ਨੇ ਤੇ ਹੁਣ ਉਹਨਾਂ ਦਾ ਸਦਕਾ ਭਲੀ ਸੁਕਰਨੀ, ਸਾਡੀ ਜਿਹੜੀ ਆ ਸੁਕਰਨੀ ਦਾ ਅਰਥ ਹੈ ਵੀ ਸ੍ਰੇਸ਼ਟ ਕਰਨੀ, ਉਹ ਵੀ ਭਲੀ ਸ੍ਰੇਸ਼ਟ ਕਰਨੀ ਹੋ ਗਈ ਹੈ ਤੇ ਸੰਸਾਰ ਵਿੱਚ ਵੀ ਸੋਭਾ ਸਾਨੂੰ ਪ੍ਰਾਪਤ ਹੋ ਗਈ ਹੈ ਤੇ ਧਨਵੰਤ, ਤੇ ਅਸੀਂ ਧਨਵਾਨ ਹੋ ਗਏ ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪੂਰੇ ਗੁਰੂ ਦੇ ਮੰਤਰ ਉਪਦੇਸ਼ ਵਸ ਜਾਂਦੇ ਹਨ ਤੇ ਫਿਰ ਉਹਨਾਂ ਦੀ ਸ੍ਰੇਸ਼ਟ ਕਰਨੀ ਵੀ ਅੱਛੀ ਹੋ ਜਾਂਦੀ ਹੈ ਤੇ ਲੋਕ ਪ੍ਰਲੋਕ ਦੇ ਵਿੱਚ ਸੋਭਾ ਵੀ ਹੋਣ ਲੱਗ ਜਾਂਦੀ ਹੈ ਤੇ ਫਿਰ ਵਾਹਿਗੁਰੂ ਦੇ ਨਾਮ ਧੰਨ ਦੇ ਵੀ ਉਹ ਮਾਲਕ ਹੋ ਜਾਂਦੇ ਹਨ।
ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਵ ਸੁਖ ਨਾਨਕ ਪ੍ਰਗਾਸ।
ਲੋਹਣ ਅੰਤਮ ਅਰਦਾਸ ਸਤਿਗੁਰੂ ਮਹਾਰਾਜ ਅਕਾਲ ਪੁਰਖ ਦੇ ਚਰਣਾਂ ਵਿੱਚ ਕਰਦੇ ਨੇ ਕਿ ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਸਾਨੂੰ ਸਾਧ ਸੰਗਤ ਵਿੱਚ ਨਿਵਾਸ ਦਿਓ, ਕਿਉਂਕਿ ਸਾਧ ਸੰਗਤ ਇਹ ਇੱਕ ਇਸ ਮਾਤ ਲੋਕ ਦਾ ਬੈਕੁੰਠ ਹੈ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਮਹਾਰਾਜ ਤੁਸੀਂ ਸਾਨੂੰ ਸਾਧ ਸੰਗਤ ਵਿੱਚ ਵਾਸਾ ਦਿਓ। ਇੱਕ ਵਾਰੀ ਕੁਛ ਕਾਂਸ਼ੀ ਦੇ ਪੰਡਿਤ ਭਗਤ ਕਬੀਰ ਜੀ ਕੋਲ ਆਏ ਤੇ ਆ ਕੇ ਕਹਿਣ ਲੱਗੇ, ਭਗਤ ਜੀ ਬਈ ਤੁਸੀਂ ਸ਼ਿਵਜੀ ਦੀ ਉਪਾਸ਼ਨਾ ਨਹੀਂ ਕਰਦੇ, ਇਸ ਲਈ ਤੁਹਾਨੂੰ ਬੈਕੁੰਠ ਨਹੀਂ ਮਿਲ ਸਕਦਾ, ਕਿਉਂਕਿ ਸ਼ਿਵਜੀ ਇਹ ਜਿਹੜੀ ਕਾਂਸ਼ੀਪੁਰੀ ਹੈ ਤੇ ਸ਼ਿਵਾਂ ਦੀ ਨਗਰੀ ਹੈ, ਇੱਥੇ ਰਹਿ ਕੇ ਜਿਹੜਾ ਸ਼ਿਵਾਂ ਦੀ ਉਪਾਸ਼ਨਾ ਕਰੇ ਉਹਨੂੰ ਹੀ ਬੈਕੁੰਠ ਦੀ ਮੁਕਤੀ ਪ੍ਰਾਪਤ ਹੁੰਦੀ ਹੈ, ਤੁਸੀਂ ਬੈਕੁੰਠ ਦੇ ਵਿੱਚ ਨਹੀਂ ਜਾ ਸਕਦੇ। ਤੇ ਭਗਤ ਕਬੀਰ ਜੀ ਕਹਿੰਦੇ, ਤੁਸੀਂ ਕਿਹੜੇ ਬੈਕੁੰਠ ਦੀਆਂ ਗੱਲਾਂ ਕਰਦੇ ਹੋ? ਜਿਹੜਾ ਕਲਪਤ ਬੈਕੁੰਠ ਹੈ, ਜਿਸ ਨੂੰ ਨਾ ਤੁਸਾਂ ਦੇਖਿਆ ਨਾ ਕਿਸੇ ਨੇ ਹੋਰ ਦੇਖਿਆ ਹੈ, ਉਸ ਬੈਕੁੰਠ ਦੀਆਂ ਗੱਲਾਂ ਕਰਦੇ ਹੋ। ਅਤੇ ਪੰਡਿਤ ਮੂੰਹ ਵਿੱਚ ਉਂਗਲੀਆਂ ਪਾ ਕੇ ਸੋਚਣ ਲੱਗ ਪਏ ਵੀ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਫਿਰ ਭਗਤ ਕਬੀਰ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਬੈਕੁੰਠ ਦੇਖਿਆ ਹੈ? ਭਗਤ ਕਬੀਰ ਜੀ ਕਹਿੰਦੇ ਮੈਂ ਵੇਖਿਆ ਨਹੀਂ, ਮੈਂ ਤਾਂ ਰਹਿੰਦਾ ਹੀ ਬੈਕੁੰਠ ਦੇ ਵਿੱਚ। ਉਹ ਬੜੇ ਹੈਰਾਨ ਹੋਏ। ਪੰਡਿਤ ਕਹਿਣ ਲੱਗੇ ਉਹ ਕਿਹੜਾ ਬੈਕੁੰਠ ਹੈ ਜਿਹਦੇ ਵਿੱਚ ਤੁਸੀਂ ਰਹਿੰਦੇ ਹੋ? ਤਾਂ ਭਗਤ ਕਬੀਰ ਜੀ ਨੇ ਬੜੇ ਫਖਰ ਦੇ ਨਾਲ ਅਤੇ ਬੜੇ ਨਾਜ ਦੇ ਵਿੱਚ ਇਹ ਬਚਨ ਕਿਹਾ ਸੀ, ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਹੈ ਆਹੇ। ਵੀ ਅਸੀਂ ਇਹ ਗੱਲ ਦੱਸੋ ਕਿਸ ਨੂੰ ਦੱਸੀਏ? ਅਸਲੀ ਬੈਕੁੰਠ ਤਾਂ ਸਾਧ ਸੰਗਤ ਹੈ। ਅਸਲੀ ਰੱਬ ਦਾ ਘਰ ਜਿੱਥੇ ਰੱਬ ਵਸਦਾ ਹੈ ਉਹ ਸਾਧ ਸੰਗਤ ਹੈ। ਇਹ ਵੀ ਬਚਨ ਆਉਂਦੇ ਨੇ, ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਜਿਹੜਾ ਮੇਰਾ ਅਸਲੀ ਘਰ ਵੀ ਉਹ ਸਾਧ ਸੰਗਤ ਹੈ, ਜਿੱਥੇ ਪ੍ਰਭੂ ਦੇ ਪਿਆਰੇ ਪਰਮੇਸ਼ਰ ਦੇ ਦਾਸ ਰਹਿੰਦੇ ਨੇ ਅਤੇ ਮੈਂ ਉਹਨਾਂ ਦੇ ਵਿੱਚ ਵਸਦਾ ਹਾਂ। ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ, ਇੱਕ ਹੈ ਆਪ ਨਹੀਂ ਕਸ਼ ਪਰਮ। ਅਤੇ ਜਿੱਥੇ ਪਰਮੇਸ਼ਰ ਦੇ ਪਿਆਰੇ ਨੇ ਉੱਥੇ ਹੀ ਮੈਂ ਵਸਦਾ ਹਾਂ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗ ਪ੍ਰਭ ਦੇਹੋ ਨਿਵਾਸ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੋਰ ਵੀ ਕਮਾਲ ਕਰ ਦਿੱਤੀ। ਉਹ ਕਹਿੰਦੇ ਨੇ ਵੀ ਸਾਧ ਸੰਗਤ ਹੀ ਸੱਚਖੰਡ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀਅਰ ਭਾਨ ਕਰਨ ਠਰੂਰ ਹੈ, ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਗੱਲ ਲਿਖੀ ਹੈ ਵੀ ਜਿਹੜਾ ਅਸਲੀ ਸਾਧ ਸੰਗਤ ਹੀ ਅਸਲੀ ਸਾਡੇ ਲਈ ਸੱਚਖੰਡ ਹੈ। ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰ ਹੈ। ਵੀ ਸਾਧ ਸੰਗ ਸੱਚਖੰਡ ਹੈ ਵੀ ਜਿਸ ਦੇ ਅੰਦਰ ਨਿਰੰਕਾਰ ਦਾ ਪ੍ਰਤੱਖ ਰੂਪ ਸਤਿਗੁਰੂ ਮਹਾਰਾਜ ਬਿਰਾਜਮਾਨ ਨੇ। ਇਸ ਲਈ ਇੱਥੇ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਪ੍ਰਭ ਦੇਹੋ ਨਿਵਾਸ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਸਾਨੂੰ ਸਾਧ ਸੰਗਤ ਵਿੱਚ ਨਿਵਾਸ ਦਿਓ, ਸਰਬ ਸੁਖ ਨਾਨਕ ਪ੍ਰਗਾਸ, ਅਤੇ ਇਹਦੇ ਨਾਲ ਮਹਾਰਾਜ ਸਾਨੂੰ ਸਾਰੇ ਸੁੱਖ ਪ੍ਰਗਟ ਹੋ ਜਾਣਗੇ। ਜਦੋਂ ਕਿਸੇ ਮਨੁੱਖ ਨੂੰ ਸਾਧ ਸੰਗਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਗੁਰੂ ਚਰਨਾਂ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ, ਅਤੇ ਜਿਸ ਨੂੰ ਸਤਿਗੁਰੂ ਦੀ ਪਾਵਨ ਬਾਣੀ ਕੀਰਤਨ ਕਥਾ ਸੁਣਨ ਦਾ ਸੁਭਾਗ ਪ੍ਰਾਪਤ ਹੋ ਜਾਂਦਾ ਹੈ, ਅਤੇ ਸਤਿਗੁਰੂ ਕਹਿੰਦੇ ਨੇ ਫਿਰ ਸਾਰੇ ਸੁੱਖ ਇੱਥੋਂ ਹੀ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਸੰਸਾਰਕ ਸੁੱਖ ਵੀ, ਸਰੀਰਕ ਸੁੱਖ ਵੀ, ਆਤਮਕ ਸੁੱਖ ਵੀ, ਲੌਕਿਕ ਸੁੱਖ ਵੀ, ਪਰਲੌਕਿਕ ਸੁੱਖ ਵੀ, ਅਤੇ ਸਾਰੇ ਭਾਈ ਸਾਧ ਸੰਗਤ ਵਿੱਚੋਂ ਹੀ ਸਾਨੂੰ ਪ੍ਰਾਪਤ ਹੁੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ ਜੀ, ਸਾਨੂੰ ਸਾਧ ਸੰਗਤ ਵਿੱਚ ਨਿਵਾਸ ਦਿਓ, ਅਤੇ ਇੱਥੇ ਹੀ ਸਾਰੇ ਸੁੱਖਾਂ ਦਾ ਪ੍ਰਕਾਸ਼ ਹੁੰਦਾ ਹੈ, ਅਤੇ ਸਾਰੇ ਸੁੱਖ ਸਾਨੂੰ ਇੱਥੋਂ ਹੀ ਸਾਨੂੰ ਪ੍ਰਾਪਤ ਹੋਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਵ ਸੁਖ ਨਾਨਕ ਪ੍ਰਗਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।